ਭਗਤੇ ਆਪਣੇ ਆਪ ਨੂੰ ਗੁਰੂ ਸ਼੍ਰੇਣੀ ਵਿੱਚ ਗਿਣ ਕੇ ਸੁਣਾਉਂਦੇ ਆ। ਇਹ ਵੀ ਬਹੁਤ ਗੁਰਮਤ ਵਿੱਚ ਬਹੁਤ ਰਲਗਟ ਹੋ ਗਈ ਹੈ, ਵਿਚਾਰਾਂ ਚ ਰਲਗਟ ਹੋ ਗਈ, ਭਾਵਨਾਵਾਂ ਦੇ ਵਿੱਚ ਰਲਗਟ ਹੋ ਗਈ। ਰਲਿਆ ਕੀ ਹੈ? ਹੰਕਾਰ। ਹੰਕਾਰ ਇਹਦੇ ਵਿੱਚ ਮਿਲਾਵਟ ਕਰਦਾ, ਬੋਲਣ ਚ ਕਰ ਜਾਂਦਾ। ਬਹੁਤੇ ਤਰ ਬੋਲਣ ਚ ਹੰਕਾਰ ਮਿਲਾਵਟ ਕਰਦਾ। ਅਹੰਕਾਰ ਤੋਂ ਪਰੇ ਹੋ ਕੇ ਬੋਲਣ ਦੀ ਸਮਰੱਥਾ ਕਿੱਥੇ ਰਹਿੰਦੀ? ਉਹਦੇ ਬੋਲਣ ਦੇ ਵਿੱਚ ਤਾਂ ਇੱਕ ਗਰੀਬੀ ਦਾ ਦਰਦ ਹੋਏਗਾ। ਜਦੋਂ ਹੰਕਾਰ ਨਹੀਂ ਉਦੋਂ ਬੋਲਣ ਦੀ ਟੋਨ ਕੁਛ ਹੋਰ ਹੋਏਗੀ, ਜਦੋਂ ਹੰਕਾਰ ਹੈ ਤੇ ਉਦੋਂ ਫਿਰ ਬੋਲਣ ਦਾ, ਤੁਰਨ ਦਾ, ਬਿਹੇਵ ਕਰਨ ਦਾ ਸਮਾਜ ਵਿੱਚ ਕੁਛ ਰੰਗ ਢੰਗ ਹੋਰ ਹੋ ਜਾਂਦਾ। ਮਹਾਰਾਜ ਨੇ ਤਾਂ ਇਸ ਪੱਖ ਵਿੱਚ ਸਜ਼ਾ ਰੱਖ ਦਿੱਤੀ, ਜੇ ਜਾਣੇ ਹੋ ਕਥਨੀ ਕਰਤਾ ਵਪਾਰੀ ਵਸਦਾ ਜਿਉਂ ਫਿਰਦਾ। ਸੁਣਾ ਲੈ ਕਥਾ, ਹੰਕਾਰ ਚਾ ਕੇ ਸੁਣਾ ਲੈ ਕਥਾ, ਫਿਰ ਅਖੀਰ ਵਿੱਚ ਨਿਮਰਤਾ ਦੀ ਬਾਤ ਦੱਸ ਦਿੱਤੀ। ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ, ਨਾਨਕ ਇਹਾਂ ਮੁਕਤ, ਫਿਰ ਮੁਕਤੀ ਪ੍ਰਾਪਤ ਹੋ ਜਾਏਗੀ। ਆਗੈ ਸੁਖ ਪਾਵੈ, ਫਿਰ ਤੈਨੂੰ ਅੱਗੇ ਸੁਖ ਮਿਲੇਗਾ। ਸੰਸਾਰਕ ਪੱਖ ਵਿੱਚ ਜਿਸ ਕੇ ਅੰਤਰ ਰਾਜ ਅਭਿਮਾਨ, ਮੈਂ ਵਜ਼ੀਰ ਬਣ ਗਿਆ, ਮੇਰੇ ਕੋਲ ਰਾਜ ਆ ਗਿਆ, ਸੋ ਨਰਕ ਪਾਤੀ ਹੋਵਤ ਸਵਾਨ। ਤੇ ਨਰਕਾਂ ਦੇ ਵਿੱਚ ਜਾਣਾ ਤੇ ਕੁੱਤੇ ਦੀ ਜੋਨ ਮਿਲ ਜਾਣੀ, ਅਭਿਮਾਨੀਓ ਨੇ ਇਹ ਖੁਸ਼ ਹੈ। ਜਿਸ ਕੇ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋ ਸਕਦਾ। ਆਪਸ ਕੋ ਕਰਮ ਮੰਤ ਕਹਾਵੈ, ਜਨਮ ਰਹਿ ਬਹੁ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਬਾਤ ਉੱਥੇ ਆ ਗਈ, ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ, ਨਾਨਕ ਇਹਾਂ ਮੁਕਤ, ਆਗੇ ਸੁਖ ਪਾਵੈ। ਸੁਖ ਦਾ ਰਸਤਾ ਹੈ। ਹੁਣੇ ਆਪ ਜੀ ਜੋ ਸ਼ਬਦ ਸੁਣ ਰਹੇ ਸੀ, ਭਾਵੇਂ ਉਸ ਸ਼ਬਦ ਦਾ ਔਰ ਇਸ ਸ਼ਬਦ ਦਾ ਪ੍ਰਕਰਨ ਦੇ ਹਿਸਾਬ ਸਿਰ ਕੋਈ ਮੇਲ ਨਹੀਂ ਹੈ। ਬੇੜਾ ਬੰਧ ਨਾ ਸਕਿਓ, ਬੰਧਨ ਕੀ ਬੇਲਾ, ਪਰ ਸਰਬਰੋਗ ਉਹ ਚਲੈ ਤਰਨ ਵਿਹੇਲਾ। ਇਹ ਸ਼ਬਦ ਦੇ ਅਨੁਸਾਰ ਹੀ ਅੱਜ ਦੀ ਵਿਚਾਰ ਹੋਏਗੀ, ਪਰ ਉਹਦੇ ਵਿੱਚ ਕੁਛ ਵਿਚਾਰਾਂ ਉਸ ਸ਼ਬਦ ਦੀਆਂ ਇਹਦੇ ਵਿੱਚ ਸ਼ਾਮਲ ਕੀਤੀਆਂ ਜਾਣ ਨੂੰ ਥਾਂ ਹੈ, ਰਾਹ ਹੈ ਕਿ ਜਦੋਂ ਬੰਦਾ ਇਹ ਸਵੀਕਾਰ ਕਰ ਲਵੇ ਕਿ ਮੈਂ ਮੈਲਾ ਹਾਂ, ਜਦੋਂ ਕਿਸੇ ਨੂੰ ਇਹ ਗਿਆਨ ਪ੍ਰਾਪਤ ਹੋ ਜਾਏ ਵੀ ਮੇਰੇ ਵਸਤਰ ਮੈਲੇ ਨੇ, ਉਦੋਂ ਵਸਤਰਾਂ ਨੂੰ ਸਾਫ਼ ਕਰਨ ਦੀ ਇੱਛਾ ਵੀ ਪੈਦਾ ਹੋ ਜਾਂਦੀ ਹੈ। ਜਦੋਂ ਗਿਆਨ ਹੀ ਨਹੀਂ ਹੈ ਕਿ ਵਸਤਰ ਮੈਲੇ ਨੇ, ਧੋਣ ਦੀ ਇੱਛਾ ਨਹੀਂ ਹੈ। ਵਸਤਰ ਉਦੋਂ ਧੋਤੇ ਜਾਂਦੇ ਨੇ ਜਦੋਂ ਇਹ ਗਿਆਨ ਪ੍ਰਾਪਤ ਹੋ ਜਾਵੇ ਵੀ ਮੈਲੇ ਨੇ। ਬੜੀ ਸਧਾਰਨ ਜੀ ਬਾਤ ਹੈ ਜਿਹੜੀ ਆਪਣੇ ਨਿੱਤ ਵਰਤੋਂ ਚ ਆਉਣ ਵਾਲੀ ਹੈ। ਜਦੋਂ ਨਿਸ਼ਚਾ ਹੋਵੇ ਵੀ ਮੈਲੇ ਨਹੀਂ ਹਨ, ਤਾਂ ਤੁਹਾਡਾ ਸਾਥੀ ਕਹਿ ਵੀ ਦੇਵੇ ਵੀ ਵਸਤਰ ਧੋਣ ਵਾਲੇ ਨਹੀਂ, ਅਜੇ ਠੀਕ ਹੈ, ਨਹੀਂ ਮੈਲੇ ਨਹੀਂ ਹੈ, ਤੈਨੂੰ ਭੁਲੇਖਾ ਠੀਕ ਨਹੀਂ, ਸਹਿਮਤ ਨਹੀਂ, ਕਿਉਂਕਿ ਉਹਨੂੰ ਨਿਸ਼ਚਾ ਵੀ ਮੈਲੇ। ਜਿਹੜੇ ਲੋਕ ਪਾਪ ਆਤਮਾ ਦਿਨ ਰਾਤ ਪਾਪ ਕਰੀ ਜਾ ਰਹੇ ਨੇ, ਉਹਨਾਂ ਨੂੰ ਅਜੇ ਆਪਣਾ ਮਨ ਮੈਲਾ ਦਿਸਿਆ ਨਹੀਂ। ਜਿਸ ਦਿਨ ਮਨ ਤੇ ਨਜ਼ਰ ਜਾਏਗੀ ਕਿ ਕਿਤਨਾ ਮੈਲ ਲੱਗ ਚੁੱਕੀ ਹੈ ਮਨ ਨੂੰ, ਤਾਂ ਫਿਰ ਉਹ ਪੁਕਾਰ ਉੱਠੇਗਾ, ਕਹੇਗਾ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ, ਫਿਰ ਕਹੇਗਾ। ਉਸ ਵੇਲੇ ਫਿਰ ਉਹਨੂੰ ਸਾਬਣ ਵੀ ਮਿਲ ਜਾਏਗਾ, ਉਹਨੂੰ ਪਾਣੀ ਵੀ ਮਿਲ ਜਾਏਗਾ, ਉਹਨੂੰ ਧੋਣ ਦੇ ਸਾਧਨ ਵੀ ਮਿਲ ਜਾਣਗੇ, ਕਿਉਂਕਿ ਉਹ ਯਤਨ ਕਰਨੇ ਆਰੰਭ ਕਰ ਦਿੱਤੇ, ਪਰਮਾਤਮਾ ਉਹਦੀ ਸਹਾਇਤਾ ਕਰੇਗਾ। ਇਸ ਵਾਸਤੇ ਜਿੰਨੀ ਦੇਰ ਤੱਕ ਇਹ ਨਿਸ਼ਚੈ ਵਧਿਆ ਹੋਇਆ ਕਿ ਮੈਂ ਤਾਂ ਮੈਲ ਦਾ ਗਿਆਨ ਹੀ ਨਹੀਂ, ਇਹ ਸੰਸਾਰ ਵਿੱਚ ਕੁਛ ਲੋਕ ਅਜਿਹੇ ਵਸਦੇ ਨੇ ਜਿਨ੍ਹਾਂ ਨੂੰ ਮੈਲ ਵਾਲੀ ਜਾਣਕਾਰੀ ਨਹੀਂ ਕਿ ਮੈਲ ਮਨ ਨੂੰ ਕਿੱਥੇ ਲੱਗੀ ਹੋਈ ਹੈ। ਮੈਲੇ ਮਨ ਦੇ ਬਾਰੇ ਗਿਆਨ ਕੋਈ ਨਹੀਂ, ਨਾ ਉਹਨਾਂ ਨੇ ਕਦੇ ਲੈਣ ਦੀ ਖੇਚਲ ਕੀਤੀ ਹੈ। ਜਦੋਂ ਗੁਰੂ ਦੇ ਕੋਲ ਆਏਗਾ ਇਹ ਗੱਲ ਤਾਂ ਗੁਰੂ ਨੇ ਦੱਸਣੀ ਹੈ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਇੱਕ ਜਨਮ ਦੀ ਨਹੀਂ ਬਾਈ, ਜਨਮਾਂ ਜਨਮਾਤਰਾਂ ਦੀ ਲੱਗੀ ਹੈ। ਜੇ ਤੂੰ ਮੇਰੇ ਘਾਟ ਤੇ ਆ ਗਿਆ ਤਾਂ ਇੱਕ ਗੱਲ ਦਾ ਧਿਆਨ ਰੱਖੀ, ਤੇਰੀ ਮੈਲ ਇੱਕ ਵਾਰੀ ਸਾਬਣ ਲਾ ਕੇ ਲਾਈ ਨਹੀਂ ਜਾ ਸਕਦੀ। ਇਹਨੂੰ ਇੰਨਾ ਮੈਲਾ ਕਰਕੇ ਵਸਤਰ ਨੂੰ ਮੇਰੇ ਕੋਲ ਲੈ ਕੇ ਆਇਆ ਤੇ ਹੁਣ ਸਬਰ ਵੀ ਰੱਖੀ। ਗੁਰੂ ਕਹਿੰਦਾ ਸਾਬਣ ਮੈਂ ਦਿਉ, ਸਾਬਣ ਦਾ ਮੁੱਲ ਕੋਈ ਨਹੀਂ ਲਿਓ, ਪਰ ਇਹਨੂੰ ਤਰੀਕੇ ਦੇ ਨਾਲ ਧੋ, ਲੈ ਜਾਏਗੀ, ਕੋਈ ਐਸੀ ਬਾਤ ਨਹੀਂ। ਮਨ ਤਾਂ ਤੇਰਾ ਗੰਗਾ ਦੇ ਪਾਣੀ ਨਾਲੋਂ ਵੀ ਪਵਿੱਤਰ ਹੋ ਜਾਏਗਾ। ਕਬੀਰ ਦਾ ਹੋਇਆ, ਕਬੀਰ ਮਨ ਨਿਰਮਲ ਪਿਆ, ਜੈਸਾ ਗੰਗਾ ਨੀਰ ਤੇਰਾ ਵੀ ਹੋ ਜਾਏਗਾ। ਪਰ ਤੂੰ ਚੱਲਿਆ ਸੋਚਿਆ ਹੀ ਕਦੋਂ ਹੈ? ਤੂੰ ਤਾਂ ਇਹ ਸੋਚਦਾ ਰਿਹਾ ਮੇਰਾ ਮਨ ਬੜਾ ਠੀਕ ਹੈ। ਸਵੀਕਾਰ ਕਰਨਾ ਹੋਏਗਾ ਕਿ ਹਮ ਮੈਲੇ, ਹਮ ਅਵਗੁਣ ਭਰੇ, ਹਮ ਮੈਲੇ ਹਮ ਅਵਗੁਣ ਭਰੇ, ਇਹ ਗੁਰਬਾਣੀ ਦੀਆਂ ਵਿਚਾਰਾਂ ਨੇ। ਅਸਲ ਚ ਇਹ ਨਿਸ਼ਚਾ ਹੈ ਜਿਹੜਾ ਜ਼ਿੰਦਗੀ ਨੂੰ ਸਵਾਰਦਾ ਹੈ ਕਿ ਮੇਰੇ ਵਿੱਚ ਇੱਕ ਵੀ ਗੁਣ ਨਹੀਂ ਹੈ। ਹਾਲਾਂਕਿ ਦੁਨੀਆਂ ਚ ਕੋਈ ਅਜਿਹਾ ਬੰਦਾ ਨਹੀਂ ਜਿਹਦੇ ਵਿੱਚ ਕੋਈ ਗੁਣ ਨਾ ਹੋਵੇ, ਦੁਨੀਆਂ ਚ ਕੋਈ ਅਜਿਹਾ ਬੰਦਾ ਨਹੀਂ ਜਿਹਦੇ ਵਿੱਚ ਔਗਣ ਨਾ ਹੋਵੇ। ਹੈ ਗੁਣ ਔਗਣ ਸਭ ਵਿਖੇ, ਇਨ ਬਿਨ ਜੰਤ ਨਾ, ਇਹ ਤੋਂ ਬਿਨਾਂ ਤਾਂ ਬੰਦਾ ਹੀ ਨਹੀਂ ਨਾ ਬਣਦਾ। ਇੱਕ ਫਰਕ ਹੈ, ਕਿਸੇ ਵਿੱਚ ਔਗਣ ਜ਼ਿਆਦਾ ਹੋ ਜਾਂਦੇ ਨੇ ਤੇ ਕਿਸੇ ਵਿੱਚ ਗੁਣ, ਇਹ ਵੱਧ ਘੱਟ ਹੋ ਜਾਂਦੇ। ਜਿਹਦੇ ਚ ਗੁਣ ਜ਼ਿਆਦਾ ਹੁੰਦੇ ਨੇ ਉਹਦੇ ਗੁਣਾਂ ਦੀ ਚਰਚਾ ਉਹਦੇ ਔਗਣਾਂ ਦੇ ਉੱਤੇ ਪੜਦਾ ਬਣ ਕੇ ਉਹਨੂੰ ਢੱਕ ਲੈਂਦੀ ਹੈ ਕਿ ਲੋਕ ਹੀ ਕਹਿੰਦੇ ਜੀ ਬੜਾ ਚੰਗਾ ਬੰਦਾ, ਉਹਦੀਆਂ ਚੰਗਿਆਈਆਂ ਹੀ ਇੰਨੀਆਂ ਨੇ ਤੇ ਉਹਨੇ ਬੁਰਾਈਆਂ ਨੂੰ ਢੱਕ ਲਿਆ। ਕਿਤੇ ਕਿਤੇ ਔਗਣੇ ਇੰਨੇ ਜ਼ਿਆਦਾ ਹੁੰਦੇ ਨੇ ਉਹਦੀਆਂ ਚੰਗਿਆਈਆਂ ਔਗਣਾਂ ਦੇ ਵਿੱਚ ਹੀ ਦਬੀਆਂ ਜਾਂਦੀਆਂ ਨੇ ਤੇ ਸੰਸਾਰ ਨੂੰ ਗੁਣ ਦਿਸਦਾ ਹੀ ਕੋਈ ਨਹੀਂ, ਉਹਨੂੰ ਔਗਣੇ ਔਗਣ ਦਿਸਣ ਲੱਗ ਜਾਂਦੇ ਨੇ। ਪਰ ਹੈ ਗੁਣ ਔਗਣ ਸਭ ਇੱਕ। ਗੁਰਮੁਖ ਬੈਠੇ ਨੇ ਇੱਥੇ, ਰਾਤ ਵੀ ਪਟਿਆਲੇ ਦੀਵਾਨ ਵਿੱਚ ਇਹ ਵਿਚਾਰ ਹੋਏ ਸੀ ਕਿ ਸੰਸਾਰ ਵਿੱਚ ਕੋਈ ਵੀ ਵਿਅਕਤੀ ਐਸਾ ਨਹੀਂ ਹੈ ਜਿਸ ਦੇ ਪੇਟ ਵਿੱਚ ਗੰਦਗੀ ਨਾ ਹੋਵੇ। ਹਰ ਇੱਕ ਦੇ ਪੇਟ ਵਿੱਚ ਬਿਸਤਰਾ ਹੈ, ਕੋਈ ਅਣਹੋਣੀ ਬਾਤ ਨਹੀਂ ਮੈਂ ਕਹਿਣ ਲੱਗਾ, ਜੋ ਹੈ ਉਹੀ ਸਿਮਰਤੀ ਚ ਲਿਆਉਣ ਲੱਗਾ। ਜੇ ਕੋਈ ਕਹੇ ਮੇਰੇ ਪੇਟ ਵਿੱਚ ਗੰਦਗੀ ਨਹੀਂ ਹੈ ਤਾਂ ਝੂਠ ਬੋਲਦਾ ਹੋਏਗਾ, ਇਹ ਸੱਚ ਨਹੀਂ ਹੋਏਗਾ। ਹੈ ਹਰ ਇੱਕ ਦਿਨ, ਹਾਂ ਕੁਝ ਛਿਣ ਵਾਸਤੇ ਆਰਜ਼ੀ ਤੌਰ ਤੇ ਕਿਸੇ ਨੇ ਯੋਗ ਸਾਧਨਾ ਅਨੁਸਾਰ ਨੇਤੀ ਧੋਤੀ ਦੁਆਰਾ ਨਿਊਲੀ ਕਰਮ ਦੁਆਰਾ ਉਹਨੇ ਇੱਕ ਵਾਰੀ ਆਪਣੀਆਂ ਅੰਤਰਾਂ ਸਾਰੀਆਂ ਸਾਫ਼ ਕਰ ਦਿੱਤੀਆਂ ਹੋਣ ਤੇ ਕੁਝ ਛਿਣ ਲਈ ਬਿਲਕੁਲ ਜਿਹਾ ਜਿਹਾ ਪਾਣੀ ਮੂੰਹ ਥੀ ਪਾਇਆ, ਉਹੋ ਜਿਹਾ ਪਾਣੀ ਬਿਲਕੁਲ ਬਾਹਰ ਕੱਢਿਆ ਜਾ ਸਕਦਾ ਇੰਦਰੀਆਂ ਦੇ ਰਾਹੀਂ, ਇਹ ਯੋਗ ਸਾਧਨਾ ਵਿੱਚ ਇੰਨੀ ਕੁ ਗੱਲ ਹੈ। ਪਰ ਕੁਝ ਛਿਣ ਹੋਣਗੇ ਉਦੋਂ ਬਾਅਦ ਗੰਦਗੀ ਉਹਦੇ ਅੰਦਰ ਫਿਰ ਜਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ, ਗੰਦਗੀ ਹਰ ਇੱਕ ਦੇ ਅੰਦਰ। ਜਿਵੇਂ ਹਰ ਇੱਕ ਦੇ ਪੇਟ ਦੇ ਅੰਦਰ ਗੰਦਗੀ ਹੈ, ਬਿਸਤਰ ਹੈ, ਇੱਕ ਦੂਜੇ ਦੇ ਨਾਲ ਅਸੀਂ ਜੁੜ ਕੇ ਬੈਠੇ ਹਾਂ, ਅਸੀਂ ਵੀ ਬੈਠੇ ਹਾਂ, ਤੁਸੀਂ ਵੀ ਬੈਠੇ ਹੋ, ਕਦੀ ਲੋੜ ਪਈ ਹੈ ਇਹ ਕਹਿੰਦੇ ਹੋ ਵੀ ਪਰੇ ਹਟ ਜਾ, ਵੀ ਤੇਰੇ ਪੇਟ ਦੇ ਵਿੱਚ ਗੰਦਗੀ ਹੈ ਤੂੰ ਮੇਰੇ ਨਾਲ ਨਾ ਲੱਗ, ਫਿਰ ਕਹਿ ਕੇ ਵੇਖਿਓ ਗਾਹਾਂ ਜਵਾਬ ਕੀ ਮਿਲਦਾ। ਉਹ ਕਹਿੰਦਾ ਤੇਰੇ ਪੇਟ ਵਿੱਚ ਅੰਮ੍ਰਿਤ ਹੈ, ਤੇਰੇ ਨੀ ਗੰਦਗੀ ਹੈ, ਜਿਹੜਾ ਕੁਛ ਮੇਰੇ ਪੇਟ ਵਿੱਚ ਕਹਿੰਦਾ ਤੇਰੇ ਵਿੱਚ ਆ ਹੀ ਕੁਛ ਹੈ, ਤੂੰ ਆਪਣੀ ਗੰਦਗੀ ਲੁਕੋ ਕੇ ਮੇਰੀ ਗੰਦਗੀ ਪ੍ਰਗਟ ਕਰਦਾ, ਬਿਲਕੁਲ ਠੀਕ ਹੋਏਗਾ ਸਹੀ। ਅੱਜ ਉਹ ਲੋਕ ਦੂਸਰੇ ਦੀ ਗੰਦਗੀ ਨੂੰ ਉਛਾੜ ਰਹੇ ਆ ਜਿਨ੍ਹਾਂ ਦੇ ਕੋਲ ਆਪਣੀ ਵੀ ਗੰਦਗੀ ਹੈ। ਗੰਦਗੀ ਇਹੀ ਨਹੀਂ ਹੈ ਜਿਹੜੀ ਬਿਸਤਾ, ਬਿਸਤਾ ਨਾਲੋਂ ਖਤਰਨਾਕ ਗੰਦਗੀ ਹੈ ਅੰਦਰ ਮਨ ਦੀ ਮੈਲ, ਵਿਕਾਰਾਂ ਦੀ ਮੈਲ, ਉਹਨੂੰ ਲੁਕੋ ਕੇ ਰੱਖਿਆ ਹੋਇਆ ਸੀ। ਕੁਦਰਤ ਨੇ ਦੋ ਚੀਜ਼ਾਂ ਨੂੰ ਬਹੁਤ ਪੜਦਾ ਦਿੱਤਾ, ਬਹੁਤ। ਇੱਕ ਤਾਂ ਜਿਹੜੀ ਅਤਿਅੰਤ ਗੰਦੀ ਚੀਜ਼ ਹੈ ਉਹਨੂੰ ਬਹੁਤ ਢੱਕ ਕੇ ਰੱਖਿਆ ਕੁਦਰਤ ਨੇ ਕਿ ਗੰਦਗੀ ਹਵਾ ਵਿੱਚ ਫੈਲੇ ਨਾ, ਹੋਰ ਵਾਤਾਵਰਨ ਗੰਦਾ ਨਾ ਹੋ ਜਾਏ। ਇੱਕ ਜਿਹੜੀ ਅਤਿਅੰਤ ਚੰਗੀ ਚੀਜ਼ ਹੈ ਉਹਨੂੰ ਬੜਾ ਢੱਕ ਕੇ ਰੱਖਿਆ ਕਿ ਇਹਦੀ ਕਿਤੇ ਮਿੱਟੀ ਘੱਟੇ ਵਿੱਚ ਇਹਦੀ ਕੀਮਤ ਨਾ ਘੱਟ ਜਾਏ। ਦੋ ਚੀਜ਼ਾਂ ਨੂੰ ਬੜਾ ਸੰਭਾਲ ਕੇ ਰੱਖਿਆ। ਮਨੁੱਖ ਦੇ ਕੋਲ ਸਭ ਤੋਂ ਕੀਮਤੀ ਚੀਜ਼ਾਂ ਮਨੁੱਖਾ ਦੇਹੀ ਵਿੱਚ ਹਰ ਇੱਕ ਸਰੀਰ ਦੇ ਵਿੱਚ ਦੋ ਨੇ, ਇੱਕ ਦਿਲ ਔਰ ਦਿਮਾਗ। ਦਿਲ ਨੂੰ ਢੱਕਣ ਵਾਸਤੇ ਮਜ਼ਬੂਤ ਇੱਕ ਹੱਡੀਆਂ ਦਾ ਜਾਲ ਉੱਪਰ ਬਾੜ, ਜਿਵੇਂ ਲੋਹੇ ਦਾ ਪਿੰਜਰਾ ਹੁੰਦਾ ਨਾ, ਐਂ ਉਹਦੇ ਤੇ ਪਿੰਜਰਾ ਦਿੱਤਾ ਹੈ ਕਿ ਦਿਲ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਅਜ਼ਾ ਨਾ ਲੱਗੇ, ਕਿਤੇ ਉੱਪਰ ਤੋਂ ਚੋਟ ਲੱਗੇ ਤਾਂ ਬਾਹਰ ਦੇ ਕੋਟ ਤੱਕ ਰਹਿ ਜਾਏ। ਤੇ ਦਿਮਾਗ ਨੂੰ ਮੈਡੀਕਲ ਸਾਇੰਸ ਨੂੰ ਪੁੱਛੋ, ਜਿੰਨੀਆਂ ਜਿਸਮ ਵਿੱਚ ਹੱਡੀਆਂ ਨੇ ਸਭ ਤੋਂ ਕਰੜੀ ਹੱਡੀ ਜਿਹੜੀ ਹੈ ਉਹ ਖੋਪੜੀ ਹੈ ਮਨੁੱਖ ਦੀ। ਕਿਉਂ? ਇਹਦੇ ਵਿੱਚ ਦਿਮਾਗ ਹੈ, ਉਹਨੂੰ ਸੰਭਾਲ ਕੇ ਰੱਖਿਆ ਕੁਦਰਤ ਨੇ। ਤੇ ਇਸ ਤਰ੍ਹਾਂ ਪਰਮੇਸ਼ਰ ਨੇ ਗੰਦਗੀ ਜਿਹੜੀ ਹੈ ਉਹ ਪੇਟ ਦੇ ਵਿੱਚ ਉਹਦੇ ਤੇ ਕਈ ਤਹਿਆਂ ਉੱਪਰ ਦੇ ਦਿੱਤੀਆਂ, ਜਿਹਨੂੰ ਚਮੜੀ ਕਹਿੰਦੇ ਹਾਂ ਅਸੀਂ। ਗੰਦਗੀ ਹੈ ਲੇਕਿਨ ਬਦਬੋ ਨਹੀਂ ਆ ਰਹੀ ਕਿਸੇ ਨੂੰ, ਇੱਕ ਦੂਜੇ ਦੇ ਕੋਲ ਬੈਠੇ ਕੋਈ ਬਦਬੋ ਨਹੀਂ। ਜਦੋਂ ਕਿਤੇ ਗੰਦਗੀ ਪੇਟ ਤੋਂ ਨਿਕਲ ਕੇ ਬਾਹਰ ਆ ਜਾਏ ਤਾਂ ਕੋਈ ਬਰਦਾਸ਼ਤ ਨਹੀਂ ਕਰ ਸਕੇਗਾ, ਕਹੇਗਾ ਓਏ ਚੱਲਿਆ, ਓ ਤੂੰ ਨਾ ਲਿਆ, ਓਏ ਤੇਰੇ ਕੱਪੜਿਆਂ ਨੂੰ ਗੰਦਗੀ ਲੱਗੀ ਹੋਈ। ਜਦੋਂ ਕਿਸੇ ਦਾ ਔਗਣ ਨੰਗਾ ਹੋ ਗਿਆ, ਜਦੋਂ ਕਿਸੇ ਦੀ ਵਿਸ਼ਿਆਂ ਦੀ ਗੰਦਗੀ ਉਹਦੇ ਬਾਹਰ ਸਮਾਜ ਦੇ ਵਸਤਰਾਂ ਨੂੰ ਲੱਗਣ ਲੱਗੀ, ਉਦੋਂ ਹਾਲ ਦੁਹਾਈ ਮੱਚ ਜਾਏਗੀ। ਹਾਲਾਂਕਿ ਉਹੀ ਕੁਛ ਬਾਕੀ ਦੇ ਵੀ ਕਰਦੇ ਆ, ਲੋਕੀ ਕਰਦੇ ਨੇ, ਫਿਰ ਉਹਨੂੰ ਬੁਰਾ ਕਿਹਾ ਜਾਏਗਾ, ਉਹਨੂੰ ਪਾਪੀ ਕਿਹਾ ਜਾਏਗਾ। ਕੌਣ ਕਹਿਣਗੇ ਜੀ? ਜਿਹੜੇ ਖੁਦ ਹਨ ਉਹ ਕਹਿਣਗੇ, ਪ੍ਰਚਾਰ ਉਹ ਕਰਨਗੇ ਜਿਹੜੇ ਉਹਦੇ ਨਾਲੋਂ ਵੀ ਮਾੜੇ ਨੇ। ਇਸ ਲਈ ਗੁਰੂ ਨੇ ਕਿਹਾ ਕਿ ਜੇ ਤੁਸੀਂ ਮੇਰੇ ਤੱਕ ਆਉਣਾ ਪਹਿਲਾਂ ਆਪਣਾ ਸੁਭਾਅ ਬਦਲੋ। ਪਾਤਸ਼ਾਹ ਦੱਸੋ ਕੀ ਸੁਭਾਅ ਬਦਲਾਂ? ਕਹਿੰਦੇ ਤੂੰ ਆਪਣੇ ਆਪ ਨੂੰ ਮੰਦਾ ਕਹਿਣਾ ਸ਼ੁਰੂ ਕਰ ਤੇ ਲੋਕਾਂ ਨੂੰ ਚੰਗਾ ਕਹਿਣਾ ਸ਼ੁਰੂ ਕਰ, ਤਾਂ ਮੇਰੇ ਨਾਲ ਤੇਰੀ ਬਣ ਸਕਦੀ ਹੈ। ਮੰਦਾ ਜਾਣੈ ਆਪ ਕੋ ਅਵਰ ਭਲਾ ਸਹਿਸਾਰ। ਮੰਦਾ ਆਪਣੇ ਆਪ ਨੂੰ ਕੌਣ ਮੰਦਾ? ਤੂੰ ਕਹਿ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ, ਇਹ ਤੈਨੂੰ ਕਹਿਣੀ ਪਏਗੀ। ਤੂੰ ਇਹ ਕਹਿ ਹਮ ਮੈਲੇ ਤੁਮ ਉਜਲ ਕਰਤੇ, ਤੈਨੂੰ ਕਹਿਣੀ ਪਏਗੀ ਇਹ ਗੱਲ, ਫਿਰ ਤੇਰਾ ਕੁਛ ਬਣ ਸਕਦਾ। ਜੇ ਤੂੰ ਇਹ ਗੱਲ ਕਹੇ ਤਾਂ ਫਿਰ ਬਾਤ ਬਣਨੀ ਨਹੀਂ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ ਕਿ ਮਨ ਦੇ ਵਿੱਚ ਜੋ ਜਨਮਾਂ ਜਨਮਾਤਰਾਂ ਦਾ ਪਾਪਾਂ ਦਾ ਸਮੂਹ ਮੈਲ ਰੂਪ ਦੇ ਵਿੱਚ ਪ੍ਰਾਪਤ ਹੁੰਦਾ ਰਿਹਾ, ਇਹਨੂੰ ਹੋਰ ਕੁਛ ਮਿਲਿਆ ਚਾਹੇ ਨਹੀਂ ਮਿਲਿਆ, ਹਰ ਜਨਮ ਦੇ ਵਿੱਚ ਜੋ ਇਹਨੇ ਪਾਪ ਕੀਤੇ ਉਹ ਗਠੜੀ ਭਾਰੀ ਹੁੰਦੀ 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 ਹੁੰਦੀ, ਕਿਤੇ ਕੁਛ ਪੁੰਨ ਵੱਧ ਗਏ ਜਿਨ੍ਹਾਂ ਦਾ ਮਨੁੱਖਾ ਸਰੀਰ ਮਿਲ ਗਿਆ, ਪਰ ਇਹਦੇ ਸਿਰ ਦੇ ਉੱਤੇ ਗਠੜੀ ਤਾਂ ਜਨਮਾਂ ਜਨਮਾਤਰਾਂ ਦੀ ਮੈਲ ਦੀ ਚੱਕੀ ਹੋਈ ਹੈ। ਦੇਖੋ ਕੁੱਤੇ ਦੀ ਜੂਨ ਵਿੱਚ ਕਿਤੇ ਮੈਲ ਧੋਣ ਨੂੰ ਸਮਾਂ ਨਹੀਂ ਮਿਲਿਆ, ਕੁੱਤਾ ਕਿਤੇ ਸਤਸੰਗਤ 'ਚ ਨਹੀਂ ਜਾ ਸਕਦਾ, ਕਿਸੇ ਗੁਰਦੁਆਰੇ ਕਿਸੇ ਮੰਦਰ ਮਸਜਿਦ ਵਿੱਚ ਜਾ ਨਹੀਂ ਸਕਦਾ, ਜੇ ਨੇੜੇ ਵੀ ਲੱਗ ਜਾਏ ਤਾਂ ਉਸ ਵੇਲੇ ਡੰਡੇ ਖੜਕਦੇ ਆ। ਸੂਰ ਦੀ ਜੂਨ ਮਿਲੀ, ਖੋਤੇ ਦੀ ਮਿਲੀ, ਕੀ ਕਰੇਗਾ ਬਲੋ? ਹੁਣ ਮੌਕਾ ਮਿਲਿਆ, ਇਹ ਮੌਕਾ ਹੱਥੋਂ ਗਿਆ ਤਾਂ ਕੁਛ ਵੀ ਨਹੀਂ ਆਪਣੇ ਪੱਲੇ ਰਹਿਣ ਵਾਲਾ। ਕਦੇ ਕਦੇ ਇਹ ਸੋਚ ਕੇ ਮਨ ਉਦਾਸ ਹੋ ਜਾਂਦਾ, ਹਰ ਇੱਕ ਵਾਰ ਸੋਚੇ ਸੀ, ਜਿੰਨਾ ਸੋਚੋਗੇ ਉਨਾ ਉਦਾਸ ਹੋ ਜਾਓਗੇ, ਜਿੰਨਾ ਉਦਾਸ ਹੋਗੇ ਉਪਰਾਮ ਹੋਗੇ ਉਨਾ ਰੱਬ ਦੀ ਬਿੱਥ ਘਟੇਗੀ, ਨੇੜਤਾ ਵਧੇਗੀ। ਇਹ ਜਿਹੜਾ ਸੰਸਾਰ ਵਿੱਚ ਜੀ ਲੱਗਿਆ, ਇਸੇ ਨੇ ਤਾਂ ਸਾਡੀ ਜ਼ਿੰਦਗੀ ਬਰਬਾਦ ਕੀਤੀ ਹੈ। ਬੱਚਿਆਂ 'ਚ ਲੱਗਿਆ, ਮਕਾਨ 'ਚ ਲੱਗਿਆ, ਪਦਾਰਥਾਂ 'ਚ ਲੱਗਿਆ, ਨਾਟਕ ਚੇੜਕ 'ਚ ਲੱਗਿਆ, ਇਹਨੇ ਤਾਂ ਜ਼ਿੰਦਗੀ ਬਰਬਾਦ ਕੀਤੀ ਹੈ। ਇਸ ਲਈ ਫਰੀਦ ਸਾਹਿਬ ਨੇ ਜੋ ਕਿਹਾ, ਆਓ ਅਗਲੀ ਵਿਚਾਰ ਫਰੀਦ ਸਾਹਿਬ ਦੇ ਉਸ ਸ਼ਬਦ ਦੇ ਅਨੁਸਾਰ।
ਤੇਰਾ ਹੁਣ ਬੰਨਣੇ ਦਾ ਬੇੜਾ ਬੇੜਾ ਬੰਨ ਲੈ ਮਨਾ, ਹੁਣ ਬੰਨਣੇ ਦਾ ਬੇੜਾ ਬੇੜਾ ਬੰਨ ਲੈ ਮਨਾ, ਤੇਰਾ ਹੁਣ ਬੰਨਣੇ ਦਾ ਬੇੜਾ ਬੇੜਾ ਬੰਨ ਲੈ ਹੁਣ ਬੰਨਣੇ ਦਾ ਬੇੜਾ ਬੇੜਾ ਬੰਨ ਲੈ ਮਨ ਲੈ ਮਨਾ ਮਨ ਲੈ ਮਨਾ ਬਿੜਾ ਤੇਰਾ ਹੁਣ ਬੰਨੇ ਦਾ ਬੇੜਾ ਬੇੜਾ ਬੰਨ ਲੈ ਮਨਾ ਹੁਣ ਬੰਨੇ ਦਾ ਬੇੜਾ ਬੇੜਾ ਬੰਨ ਲੈ ਮਨਾ
ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ ਪ੍ਰਮਾਣ ਦਿੱਤਾ ਬੇੜਾ ਜਾਂ ਬੇੜੀ ਜਹਾਜ਼ ਇਹ ਸਾਰੇ ਪਾਣੀ ਦੇ ਵਿੱਚ ਬੜੇ ਸੌਖੇ ਤਰੀਕੇ ਨਾਲ ਨਦੀ ਨੂੰ ਨਾਲੇ ਨੂੰ ਸਮੁੰਦਰ ਨੂੰ ਪਾਰ ਕਰਨ ਦਾ ਸਾਧਨ ਹਨ ਵੈਸੇ ਮੂਲ ਰੂਪ ਵਿਚ ਤਿੰਨ ਚੀਜ਼ਾਂ ਮੰਨੀਆਂ ਨੇ ਕਿ ਜੇ ਨਾਲਾ ਤਰਨਾ ਹੋਵੇ ਉਹਦੇ ਲਈ ਤੁਲਹੜਾ ਹੈ ਨਾਲਾ ਛੋਟਾ ਹੁੰਦਾ ਬਰਸਾਤੀ ਨਾਲੇ ਹੁੰਦੇ ਸੀ ਪੁਰਾਣੇ ਸਮੇਂ ਵਿਚ ਸਾਧਨ ਪੁਲਾਂ ਦੇ ਨਹੀਂ ਸਨ ਇੱਕ ਘਾਟ ਤੋਂ ਦੂਸਰੇ ਘਾਟ ਤੱਕ ਫਿਰ ਉੱਥੇ ਇਹੋ ਜਿਹੇ ਸਾਧਨ ਹੀ ਕਰਨੇ ਪੈਂਦੇ ਇਸ ਤੋਂ ਅੱਗੇ ਚੱਲ ਕੇ ਨਦੀ ਹੈ ਨਦੀ ਵਿਚ ਤੁਲਹੜਾ ਕੰਮ ਨਹੀਂ ਸੀ ਦਿੰਦਾ ਕਿਉਂਕਿ ਨਦੀ ਦਾ ਬਹਾਅ ਵੀ ਜ਼ਿਆਦਾ ਹੈ ਨਦੀ ਦਾ ਜਿਹੜਾ ਫਰੰਟ ਹੈ ਉਹ ਬਹੁਤ ਵੱਡਾ ਦੂਰੀ ਹੈ ਕਿਨਾਰਿਆਂ ਦੀ ਬੇੜਾ ਕੰਮ ਨਹੀਂ ਕਰਦਾ ਫਿਰ ਉਸ ਥਾਂ ਤੇ ਤੁਲਹੇ ਤੋਂ ਅਗਲੀ ਬਾਤ ਹੈ ਬੇੜੀ ਦੀ ਨਦੀ ਤੈਰਨ ਦੇ ਲਈ ਫਿਰ ਬੇੜੀ ਦਾ ਸਹਾਰਾ ਲਿਆ ਜਾਂਦਾ ਹੈ ਜੇ ਸਮੁੰਦਰ ਨੂੰ ਪਾਰ ਕਰਨਾ ਹੋਵੇ ਤਾਂ ਫਿਰ ਬੇੜੀ ਦੀ ਵੀ ਉਤਨੀ ਸਮਰੱਥਾ ਨਹੀਂ ਹੈ ਉੱਥੇ ਫਿਰ ਉਹਦਾ ਨਾਮ ਗੁਰਬਾਣੀ ਦੇ ਵਿੱਚ ਬੇੜਾ ਰੱਖਿਆ ਜਿਸ ਨੂੰ ਫਰੀਦ ਸਾਹਿਬ ਬੇੜਾ ਸ਼ਬਦ ਵਰਤਦੇ ਹੈ ਤੇ ਅੱਜ ਦੀ ਭਾਸ਼ਾ ਵਿੱਚ ਉਹਨੂੰ ਜਹਾਜ਼ ਕਿਹਾ ਜਾਂਦਾ ਹੈ ਪੁਰਾਣੇ ਸਮੇਂ ਚ ਉਹਨੂੰ ਬੇੜਾ ਹੀ ਕਹਿੰਦੇ ਤੇ ਹੁਣ ਵੀ ਸਮੁੰਦਰੀ ਜਹਾਜ਼ ਨੂੰ ਬੇੜੇ ਕਹੇ ਜਾਂਦੇ ਨੇ ਅਜੇ ਵੀ ਪੁਰਾਣੀ ਭਾਸ਼ਾ ਦੇ ਸ਼ਬਦ ਹੈ ਹੁਣ ਇਸ ਨੂੰ ਅੰਤਰੀ ਭਾਵ ਵਿਚ ਸੰਕਲਪਾਂ ਵਿਕਲਪਾਂ ਦੇ ਗੰਦੇ ਨਾਲੇ ਨੂੰ ਪਾਰ ਕਰਨ ਵਾਸਤੇ ਪਰਮਾਤਮਾ ਦੇ ਪ੍ਰੇਮ ਦਾ ਤੁਲਹੜਾ ਚਾਹੀਏ ਆਸਾ ਔਰ ਤ੍ਰਿਸ਼ਨਾ ਦੀ ਨਦੀ ਨੂੰ ਪਾਰ ਲੰਘਣ ਵਾਸਤੇ ਭਗਤੀ ਦੀ ਬੇੜੀ ਚਾਹੀਦੀ ਹੈ ਇਸ ਸੰਸਾਰ ਸਮੁੰਦਰ ਨੂੰ ਅਥਾਹ ਜਲ ਵਾਲਾ ਉਹ ਸਮੁੰਦਰ ਕਿਹਾ ਸੰਸਾਰ ਸਮੁੰਦੇ ਤਾਰ ਗੋਬਿੰਦੇ ਇਹ ਮੇਰੇ ਗੋਬਿੰਦ ਮੈਨੂੰ ਇਹਦੇ ਤੋਂ ਤਾਰ ਲੈ ਮੈਂ ਇਹਦੇ ਚ ਡੁੱਬਦਾ ਜਾ ਰਿਹਾ ਇਹਦੇ ਚ ਪਦਾਰਥਾਂ ਦਾ ਪਾਣੀ ਹੈ ਤ੍ਰਿਸ਼ਨਾ ਦੀ ਬੜਬਾ ਨਾਲ ਅਗਨੀ ਹੈ ਇਹਦੇ ਵਿਚ ਆਸਾ ਦੀਆਂ ਲਹਿਰਾਂ ਆ ਰਹੀਆਂ ਨੇ ਭਰਮ ਦੀਆਂ ਭਮੇਰੀਆਂ ਘੁੰਮ ਰਹੀਆਂ ਨੇ ਕਾਮ ਕ੍ਰੋਧ ਦੇ ਜਲ ਜੰਤੂ ਹਨ ਇਹਦੇ ਵਿਚ ਇਹਦੇ ਵਿਚ ਉਤਾਰਨ ਵਾਸਤੇ ਨਾਮ ਦੁਆਰਾ ਪ੍ਰਾਪਤ ਹੋਇਆ ਆਤਮਕ ਗਿਆਨ ਨਾਮ ਗਿਆਨ ਦੇ ਜਹਾਜ਼ ਤੋਂ ਬਿਨਾਂ ਨਹੀਂ ਤਰਿਆ ਜਾ ਸਕਦਾ ਇਸ ਲਈ ਫਰੀਦ ਸਾਹਿਬ ਨੇ ਕਿਹਾ ਕਿ ਭਾਈ ਤੇਰਾ ਹੁਣੀ ਵੇਲਾ ਸੀ ਤੇ ਪ੍ਰਮਾਣ ਦਿੱਤਾ ਭਰ ਸਰਵਰ ਜਬ ਉਛਲੈ ਬਾਹਰ ਦੇ ਸਮੁੰਦਰ ਤੋਂ ਦ੍ਰਿਸ਼ਟੀ ਛੱਡ ਕੇ ਅੰਦਰ ਆਵਾਂਗੇ ਸਰੋਵਰ ਦਾ ਭਰਨਾ ਇਹੀ ਹੈ ਕਿ ਜਦੋਂ ਤੇਰੇ ਸਵਾਸ ਪੂਰੇ ਹੋ ਗਏ ਫਿਰ ਇਹਦੇ ਚ ਇੱਕ ਉਛਾਲਾ ਆਉਣ ਵਾਲਾ ਹੈ ਤੂੰ ਕਦੇ ਉਹ ਉਛਾਲ ਵੱਲ ਵੇਖਿਆ ਨਹੀਂ ਉਹ ਉਛਾਲ ਕੀ ਆਉਣਾ ਜਦੋਂ ਤੇਰਾ ਜੀਵ ਆਤਮਾ ਸਵਾਸ ਪੂਰੇ ਹੋ ਗਏ ਭਰ ਗਏ ਭਰ ਸਰਵਰ ਜਦ ਉਛਲ ਹੈ ਉਦੋਂ ਇੱਕ ਉਛਾਲਾ ਆਏਗਾ ਤੇਰਾ ਜੀਵ ਆਤਮਾ ਉਛਾਲਾ ਕੀ ਆਉਂਦਾ ਪਾਣੀ ਸਮੁੰਦਰ ਤੋਂ ਬਾਹਰ ਚਲਿਆ ਜਾਂਦਾ ਤੇਰਾ ਉਛਾਲ ਐਸਾ ਆਉਣ ਵਾਲਾ ਤੇਰੀ ਜੀਵ ਆਤਮਾ ਤੇਰੇ ਸਰੀਰ ਤੋਂ ਬਾਹਰ ਚਲੀ ਜਾਣੀ ਹੈ ਪਰ ਸਰਵਰ ਜਬ ਉਛਲ ਹੈ ਤਬ ਤਰਨ ਦੇਹਲਾ ਫਿਰ ਯਾਦ ਰੱਖੀ ਜੇ ਤੂੰ ਕਹੇ ਉਦੋਂ ਤਰ ਜਾਏ ਫਿਰ ਨਹੀਂ ਤਰ ਹੋਏਗਾ ਫਿਰ ਨਹੀਂ ਤਰ ਹੋਏਗਾ ਪਰ ਸਰਵਰ ਜਬ ਉਛਲ ਹੈ ਤਬ ਤਰਨ ਦੇਹਲਾ ਫਿਰ ਅੱਗੇ ਚੱਲ ਕੇ ਇਹ ਕਿਹਾ ਕਿ ਹੱਥ ਨਾ ਲਾਏ ਕਸੁੰਬੜੈ ਜਲ ਜੈਸੀ ਢੋਲਾ ਢੋਲੇ ਦਾ ਅਰਥ ਹੈ ਪਿਆਰਾ ਹੇ ਪਿਆਰੇ ਦੇਖੀ ਕਿਤੇ ਹੱਥ ਨਾ ਲਾਏ ਕਸੁੰਬੜੇ ਕਸੁੰਬੜਾ ਜਿਹੜਾ ਸ਼ਬਦ ਹੈ ਜੇ ਇਹਨੂੰ ਸਮਝੀਏ ਗੁਰਬਾਣੀ ਦੇ ਤਾਂ ਵੈਸੇ ਇੱਕ ਇੱਕ ਤੁਕ ਨੂੰ ਸਮਝਣ ਦੇ ਲਈ ਵੀ ਬੜਾ ਵਿਸਥਾਰ ਵਾਲਾ ਸਮਾਂ ਜਿਹੜਾ ਉਹ ਸਮਝਣ ਨੂੰ ਲੱਗ ਜਾਂਦਾ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਦੀ ਆਦਤ ਸਾਡੀ ਖਤਮ ਹੁੰਦੀ ਜਾ ਰਹੀ ਹੈ ਦਿਨ ਪਰ ਦਿਨ ਸਾਨੂੰ ਚੰਗੀਆਂ ਲੱਗਦੀਆਂ ਨੇ ਜਿਹੜੀਆਂ ਝੂਠ ਮੋੜ ਦੀਆਂ ਕਹਾਣੀਆਂ ਤਰੋੜ ਮਰੋੜ ਕੇ ਸੁਣਾਉਣ ਵਾਲੇ ਨੇ ਵੀ ਭਾਵੇਂ ਘਾਹ ਫੂਸ ਹੋਵੇ ਤੜਕਾ ਵਧੀਆ ਲੱਗਿਆ ਵਾ ਹੋਵੇ ਵੀ ਤੜਕੇ ਵਾਲੀ ਦਾਲ ਚਾਹੀਦੀ ਹੈ ਜੇ ਮੈਂ ਉਹਦੇ 'ਚ ਕੱਖ ਬਣਾ ਹੋਵੇ ਵਿਟਾਮਿਨ ਕੋਈ ਬਣਾ ਹੋਵੇ ਜੀਵ ਨੂੰ ਸਵਾਦ ਚਾਹੀਦਾ ਤੇ ਅੱਜ ਕੁਛ ਅਜਿਹਾ ਵਾਤਾਵਰਨ ਹੁੰਦਾ ਜਾਂਦਾ ਗਵਈਆਂ ਵਾਲੇ ਢੰਗ ਤਾਂ ਬਹੁਤ ਸਾਰੇ ਸਾਡੇ ਮਹਾਤਮਾ ਨੇ ਵੀ ਪਕੜ ਲਏ ਵੀ ਜਿਹੜੇ ਜਿਹੜੇ ਗਵਈਏ ਪ੍ਰਭਾਵ ਪਾਉਂਦੇ ਨੇ ਇਹਨਾਂ ਨੇ ਤਕਨੀਕ ਦੇਖੀ ਗਾਉਣ ਵਾਲਿਆਂ ਦਾ ਪ੍ਰਭਾਵ ਕਿਸ ਗੱਲ ਦਾ ਪੈਂਦਾ ਇੱਕ ਆਵਾਜ਼ ਦੂਜਾ ਸਾਜ਼ ਗਾਉਣ ਵਾਲਿਆਂ ਕੋਲ ਕੀ ਹੈ ਉਹਨਾਂ ਕੋਲ ਕਿਤੇ ਬ੍ਰਹਮ ਗਿਆਨ ਹੈ ਇਸੇ ਕਰਕੇ ਨੇ ਕਿਹਾ ਵੀ ਸੰਸਾਰ ਨੂੰ ਮਗਰ ਲਾਉਣਾ ਤਾਂ ਥੋੜੀ ਜਿਹੀ ਤਕਨੀਕ ਗਾਉਣ ਵਾਲਿਆਂ ਦੀ ਵੀ ਆਪਾਂ ਨੂੰ ਰੱਖਣੀ ਪਊਗੀ ਰਾੜੇ ਵਾਲੇ ਮਹਾਂਪੁਰਸ਼ਾਂ ਨੂੰ ਇਹਦੀ ਲੋੜ ਨਹੀਂ ਸੀ ਉਹਨਾਂ ਨੇ ਦੋ ਚਿਮਟੇ ਇੱਕ ਢੋਲਕੀ ਸਾਰੀ ਜ਼ਿੰਦਗੀ ਕੱਢਤੀ ਇਹਦੇ ਨਾਲ ਤੇ ਹੁਣ ਦੇਖ ਲਿਓ ਵੀ ਇੱਕ ਢੋਲਕੀ ਨਾਲ ਸਰਦਾ ਸਾਡਾ ਦੋ ਕੁ ਚਿਮਟਿਆਂ ਨਾਲ ਸਰਦਾ ਵਜਾਉਣ ਦਾ ਢੰਗ ਹੈ ਰਾੜੇ ਵਾਲੇ ਮਹਾਂਪੁਰਸ਼ਾਂ ਵਰਗਾ ਸਾਡਾ ਮਸਤਵਾਲੀ ਮਹਾਂਪੁਰਸ਼ਾਂ ਇਹ ਚਿਮਟਾ ਵੱਜਦਾ ਵਾਹਿਗੁਰੂ ਕਿਰਪਾ ਕਰੇ ਚਿਮਟੇ ਸਿਰਾਂ ਦੇ ਉੱਤੇ ਦੀ ਘੁੰਮਦੇ ਦੇਖੇ ਹੈ ਜਿਵੇਂ ਨਚਾਰ ਸਿਰ ਦੇ ਉੱਤੇ ਦੀ ਘੁੰਮਾਉਂਦੇ ਨੇ ਚਿਮਟਾ ਵਜਾਉਣ ਵੇਲੇ ਸਾਡੇ ਸੰਤਾਂ ਦੇ ਚੇਲੇ ਵੀ ਐਂ ਘੁੰਮਾਉਣ ਲੱਗ ਗਏ ਮੈਨੂੰ ਫਿਰ ਇਸ ਗੱਲੋਂ ਮਾੜਾ ਕਹਿੰਦੇ ਆ ਕਹਿੰਦੇ ਦੇਖੋ ਜੀ ਇਹਦੀ ਜ਼ਬਾਨ ਨਹੀਂ ਰਹਿੰਦੀ ਇਹ ਨਹੀਂ ਹਟਦਾ ਮੈਂ ਹਟਾਂ ਕਿਵੇਂ ਮੇਰਾ ਗੁਰੂ ਨਹੀਂ ਮੈਨੂੰ ਹਟਣ ਦਿੰਦਾ ਗੁਰੂ ਸਾਹਿਬ ਕਹਿੰਦੇ ਫਰਮਾਨ ਕਰਦੇ ਨੇ ਵੀ ਦੇਖੋ ਜਿਹੜਾ ਦਿਖਾਵਾ ਹੈ ਇਹ ਮੈਨੂੰ ਪਸੰਦ ਨਹੀਂ ਇਹ ਭਲੇ ਵਾਸਤੇ ਹੀ ਹੈ ਗੁਰੂ ਕਿਰਪਾ ਕਰੇ ਕਸੁੰਬੜਾ ਇੱਕ ਬੂਟੀ ਹੁੰਦੀ ਹੈ ਬਨਸਪਤੀ ਵਿੱਚ ਪੈਦਾ ਹੋਣ ਵਾਲੀ ਜਿੱਥੇ 18 ਭਾਰ ਬਨਸਪਤੀ ਹੈ ਨਾ ਵੈਸੇ ਤਾਂ ਗੁਰੂ ਨਾਨਕ ਦੀ ਹਰ ਗੱਲ ਵਿੱਚ ਗੱਲ ਹੈ ਜਿਉਂ ਕੇਲੇ ਕੇ ਪਾਤ ਮੈਂ ਪਾਤ ਪਾਤ ਮੈਂ ਪਾਤ ਤਿਉਂ ਗੁਰੂ ਨਾਨਕ ਕੀ ਬਾਤ ਮੈਂ ਬਾਤ ਬਾਤ ਮੈਂ ਬਾਤ ਹੁਣ ਬਨਸਪਤੀ ਹੈ ਆਹ ਜਿਹੜੇ ਪੌਦੇ ਨੂੰ ਧਰਤੀ 'ਚ ਪੈਦਾ ਹੁੰਦੇ ਇਹ ਸਮੁੱਚੇ ਰੂਪ 'ਚ ਇਹਨੂੰ ਬਨਸਪਤੀ ਕਹਿੰਦੇ ਹਾਂ ਅਸੀਂ ਗੁਰਬਾਣੀ 'ਚ ਲਿਖਿਆ ਭਾਰ 18 ਮਾਲਣ ਤੇਰੀ ਹੁਣ ਫਿਰ 18 ਭਾਰ ਦਾ ਅਰਥ ਵੀ ਸਮਝਣਾ ਪਊਗਾ 18 ਭਾਰ ਕੀ ਹੈ ਪ੍ਰਾਣੀ ਇੱਕ ਗਿਣਤੀ ਹੈ ਪ੍ਰਾਣੀ ਗਿਣਤੀ ਇੱਕ ਭਾਰ ਜਿਹੜਾ ਉਹਦੀ ਇਸ ਤਰ੍ਹਾਂ ਦੀ ਗਿਣਤੀ ਕੀਤੀ ਗਈ ਹੈ 3260 ਤੋਲੇ ਜਦੋਂ ਹੋ ਜਾਣ ਉਹ ਕਿਵੇਂ ਕਰਨੇ ਨੇ ਉਹਦੀ ਇੱਕ ਗਿਣਤੀ ਆ ਵੀ ਜਿਵੇਂ ਸੰਗਤਰਾ ਇੱਕ ਜਾਤੀ ਦਾ ਸੰਗਤਰੇ ਤੋਂ ਇੱਕ ਪੱਤਾ ਤੋੜ ਲਿਆ ਅੰਬ ਭਾਵੇਂ 100 ਕਿਸਮ ਦਾ ਹੈ ਇੱਕ ਅੰਬ ਦਾ ਪੱਤਾ ਤੋੜਨਾ ਬਸ ਇੱਕ ਅਮਰੂਦ ਦਾ ਪੱਤਾ ਤੋੜਨਾ ਇੱਕ ਇੱਕ ਪੱਤਾ ਤੋੜ ਕੇ ਤੱਕੜੀ ਦੇ ਵਿੱਚ ਪਾਈ ਜਾਣਾ ਜਦੋਂ 3260 ਤੋਲੇ ਹੋ ਜਾਣ ਉਦੋਂ ਇੱਕ ਭਾਰ ਬਣਦਾ ਹੈ ਜਿਸ ਵੇਲੇ 18 ਭਾਰ ਪੂਰੇ ਹੋ ਗਏ ਕੋਈ ਬਨਸਪਤੀ ਦਾ ਪੌਦਾ ਬਾਕੀ ਨਹੀਂ ਰਹੂਗਾ ਸਾਰਿਆਂ ਦੀ ਗਿਣਤੀ ਹੈ। ਇਹਨੂੰ ਕਹਿੰਦੇ ਨੇ ਅਠਾਰਾਂ ਭਾਰ ਬਨਸਪਤੀ, ਭਾਰ ਅਠਾਰਾਂ ਮਾਲਣ ਤੇਰੀ, ਇਹ ਤੇਰੀ ਮਾਲਣ ਹੈ, ਫੁੱਲ ਗੁੰਦ ਗੁੰਦ ਕੇ ਦੇਣ ਵਾਲੀ ਹੈ ਤੈਨੂੰ ਮੇਰੇ ਪਰਮਾਤਮਾ। ਅਠਾਰਾਂ ਭਾਰ ਬਨਸਪਤੀ ਵਿੱਚ ਅਨੰਤ ਪੌਦੇ ਐਸੇ ਨੇ, ਜੜੀਆਂ ਬੂਟੀਆਂ ਵੀ ਇਹਦੇ ਵਿੱਚ ਨੇ। ਬਨ ਔਸ਼ਧ ਇੱਕ ਗ੍ਰੰਥ ਬਣਿਆ ਹੈ, ਵੈਦ ਲੋਕਾਂ ਨੇ ਬੜੀ ਖੋਜ ਕਰਕੇ ਬਣਾਇਆ, ਉਹਦੇ ਵਿੱਚ ਹਰ ਪੌਦੇ ਦੀ ਜਾਣਕਾਰੀ ਦਿੱਤੀ ਗਈ ਹੈ। ਇਹਦੇ ਚ ਕੁਝ ਬੜੀਆਂ ਕੰਮ ਦੀਆਂ ਬੂਟੀਆਂ ਤੇ ਕੁਝ ਨਿਕੰਮੀਆਂ, ਇਹ ਹੁਣ ਵਾਹਿਗੁਰੂ ਦੀ ਰਚਨਾ ਹੈ। ਜਿਵੇਂ ਬੰਦੇ ਸਾਰੇ ਚੰਗੇ ਨਹੀਂ ਬਣਾਏ, ਵਿੱਚ ਨਿਕੰਮੇ ਵੀ ਪੈਦਾ ਕਰ ਦਿੱਤੇ, ਪਸ਼ੂ ਸਾਰੇ ਚੰਗੇ ਨਹੀਂ ਬਣਾਏ, ਨਿਕੰਮੇ ਪਸ਼ੂ ਵੀ ਪੈਦਾ ਕਰ ਦਿੱਤੇ, ਕੁੱਤਿਆਂ ਦੇ ਵਿੱਚ ਸਾਰੇ ਕੁੱਤੇ ਇੱਕੋ ਜਿਹੇ ਨਹੀਂ, ਪਸ਼ੂਆਂ ਚ ਸਾਰੇ ਪਸ਼ੂ ਇੱਕੋ ਜਿਹੇ ਨਹੀਂ। ਇਹ ਪਰਮਾਤਮਾ ਦੀ ਰਚਨਾ ਹੈ, ਦੁੰਦਵਾਦ ਰੱਖਿਆ, ਬਰਾਬਰ ਦੀ ਚੀਜ਼ ਰੱਖਣੀ ਹੋਈ, ਚੰਗੀ ਦੇ ਨਾਲ ਮਾੜੀ ਰੱਖਣੀ ਹੈ, ਸੱਚ ਦੇ ਨਾਲ ਝੂਠ ਰੱਖ ਦਿੱਤਾ, ਜੰਮਣ ਦੇ ਨਾਲ ਮਰਨਾ ਰੱਖ ਦਿੱਤਾ, ਦੇਵਤਿਆਂ ਨਾਲ ਦੈਤ ਉਹਦੇ ਸਿਰ ਤੇ ਚੜਾ ਦਿੱਤੇ, ਗੁਰਮੁਖਾਂ ਦੇ ਬਰਾਬਰ ਮਨਮੁੱਖ ਖੜੇ ਕਰ ਦਿੱਤੇ, ਇਹ ਤਾਂ ਚੱਲਦਾ ਰਹੂਗਾ। ਇਸੇ ਤਰ੍ਹਾਂ ਇੱਕ ਬੂਟੀ ਪੈਦਾ ਕਰ ਦਿੱਤੀ, ਉਹਦਾ ਨਾਮ ਹੈ ਕਸੁੰਬੜਾ, ਕਸੁੰਬੀ ਇੱਕ ਬੂਟੀ ਹੈ। ਉਹਦੇ ਹੁਣ ਦੋ ਅਰਥ ਲੈਂਦੇ ਨੇ ਸਾਡੇ ਜਿਹੜੇ ਸੰਪਰਦਾਇਕ ਗਿਆਨੀ ਨੇ ਕਿ ਸੰਸਕ੍ਰਿਤ ਵਿੱਚ ਕਸੁੰਬਾ ਬੂਟੀ ਦੀ ਬਜਾਏ ਅੱਗ ਦਾ ਨਾਂ, ਅੱਗ ਦੀ ਲਾਟ ਨੂੰ ਵੀ ਕਸੁੰਬਾ ਕਹਿੰਦੇ ਨੇ, ਇਹ ਸੰਸਕ੍ਰਿਤ ਵਿੱਚ ਅਰਥ ਆਇਆ। ਬਨ ਔਸ਼ਧ ਵਿੱਚ ਬਨਸਪਤੀ ਦੇ ਪੌਦਿਆਂ ਦੇ ਗਿਆਨ ਵਿੱਚ ਕਸੁੰਬਾ ਇੱਕ ਬੂਟੀ ਦਾ ਨਾਮ ਆਇਆ, ਇਸ ਲਈ ਇਹਦੇ ਦੋ ਅਰਥ ਹੋ ਗਏ, ਦੋਨੇ ਹੀ ਢੁਕਵੇਂ ਨੇ। ਫਰੀਦ ਸਾਹਿਬ ਜੋ ਗੱਲ ਕਰਦਾ ਤਾਂ ਦੋਨੇ ਥਾਂ ਤੇ ਢੁਕਦੀ ਹੈ। ਉਹ ਕਹਿੰਦੇ ਹੱਥ ਨਾਲ ਆਈ ਕਸੁੰਬੜੇ ਜਲ ਜਾ ਸੀ ਢੋਲਾ, ਇੱਥੋਂ ਅਰਥ ਲੈਣੇ ਦਾ ਢੋਲਾ ਹੈ ਪਿਆਰੇ ਹੱਥ ਨਾਲ ਆਏ। ਅੱਗ ਦੀ ਚਮਕ ਵੇਖ ਕੇ ਜਿਵੇਂ ਮਾਂ ਆਪਣੇ ਨਿੱਕੇ ਬੱਚੇ ਨੂੰ ਕਹਿੰਦੀ ਹੈ, ਅਜੇ ਉਹਨੂੰ ਸੋਝੀ ਨਹੀਂ, ਅੱਗ ਨੂੰ ਚਮਕਦੀ ਨੂੰ ਦੇਖ ਕੇ ਬੱਚਾ ਉਹਦੇ ਚ ਹੱਥ ਪਾਉਣ ਲੱਗਦਾ ਵੀ ਮੈਂ ਇਹਨੂੰ ਪਕੜ ਲਵਾਂ। ਉਹ ਕਹਿੰਦੀ ਨਾ ਮੇਰੇ ਪਿਆਰੇ ਢੋਲਾ, ਇਹ ਮੇਰੇ ਪੁੱਤਰ, ਹੇ ਮੇਰੇ ਪਿਆਰੇ, ਦੇਖੀ ਨੂੰ ਹੱਥ ਨਾ ਲਾਈ, ਤੇਰਾ ਹੱਥ ਜਲ ਜਲ ਸੀ, ਸੜ ਜਾਏਗਾ ਤੇਰਾ ਹੱਥ। ਪਰ ਬੱਚਾ ਫਿਰ ਵੀ ਇਤਵਾਰ ਨਹੀਂ ਕਰਦਾ, ਕਹਿੰਦਾ ਮਾਂ ਐਵੇਂ ਮੁੜਦੀ ਹੈ। ਚੰਚਲ ਮਤ ਵਾਰਕ ਬਪਰੇ ਕੀ ਸਰਪ ਅਗਨ ਕਰ ਮੇਲੇ, ਮਾਂ ਪਰੇ ਹੋਈ, ਬੱਚੇ ਨੇ ਉਹਦੇ ਚ ਲਾਟ ਝੱਤ ਦੇ ਦਿੱਤਾ, ਫਿਰ ਕੀ ਹੋਇਆ, ਚੀਕਾਂ ਨਿਕਲ ਗਈਆਂ। ਮਾਂ ਕਹਿੰਦੀ ਪੁੱਤਰ ਮੈਂ ਤੈਨੂੰ ਕਿਹਾ ਸੀ ਨਾ ਹੱਥ ਪਾਈ, ਤੂੰ ਨਹੀਂ ਹਟਿਆ। ਫਿਰ ਗੁੱਸੇ ਹੋ ਕੇ ਇਹ ਵੀ ਕਹਿੰਦੀ ਹੁਣ ਤਾਂ ਹਟੇਗਾ, ਫਿਰ ਨਹੀਂ ਬੱਚਾ ਨੇੜੇ ਹੱਥ ਕਰਦਾ। ਫਰੀਦ ਸਾਹਿਬ ਕਹਿੰਦੇ ਨੇ ਹੇ ਪਿਆਰੇ, ਇਹ ਸੰਸਾਰ ਦੇ ਪਦਾਰਥ ਅੱਗ ਦੀ ਲਾਟ ਨ, ਇਹ ਵਿਸ਼ੇ ਵਿਕਾਰ ਅੱਗ ਦੀ ਮਚਦੀ ਲਾਟ ਨ, ਦੇਖੀ ਕਿਤੇ ਮਨ ਰੂਪੀ ਹੱਥ ਨਾ ਪਾ ਬੈਠੀ, ਜਲ ਜਾਸੀ, ਸੜ ਜਾਏਗਾ। ਹੇ ਪਿਆਰੇ ਸੜ ਜਾਏਗਾ, ਇਹ ਦਮਕ ਚਮਕ ਦਮਕ ਹੀ ਹੈ ਇਹਨਾਂ ਦੀ, ਵਿੱਚ ਤਾਂ ਅੱਗ ਹੈ। ਚਮਕ ਦੀ ਚੀਜ਼ ਕਈ ਵਾਰ ਮੂਰਖ ਬਣਾ ਦਿੰਦੀ ਆ, ਮੂਰਖ ਇੱਕ ਅੰਗਰੇਜ਼ ਨੇ ਇਹ ਸਮਝ ਕੇ ਕਿ ਸੋਨਾ ਪਿਆ ਹੈ, ਕਿਤੇ ਚੰਗੀ ਤਰ੍ਹਾਂ ਚਾਨਣਾ ਨਹੀਂ ਸੀ ਤੇ ਪਿਆ ਸੀ ਦੰਦਈਆ, ਭਰਿੰਡ ਪਈ ਸੀ, ਉਹ ਵੀ ਹੁਣ ਰੰਗ ਹੋਇਆ ਜਿਹਾ ਹੁੰਦਾ, ਉਹਨੇ ਕਿਤੇ ਉਹਨੂੰ ਹੱਥ ਲਾ ਲਿਆ, ਉਹਨੇ ਮਾਰਿਆ ਡੰਗ। ਉਹ ਲਿਖਾਰੀ ਲਿਖਦਾ ਕਹਿੰਦਾ ਹਰ ਚਮਕਣ ਵਾਲੀ ਚੀਜ਼ ਕਹਿੰਦਾ ਸੋਨਾ ਨਹੀਂ ਹੁੰਦੀ, ਮੈਂ ਧੋਖਾ ਖਾ ਗਿਆ ਕਹਿੰਦਾ। ਬਨਸਪਤੀ ਵਿੱਚ ਇੱਕ ਪੌਦਾ ਇਹੋ ਜਿਹਾ, ਉਹਨੂੰ ਫਲ ਇਹੋ ਜਿਹਾ ਲੱਗਦਾ, ਰਾਤ ਨੂੰ ਅੱਗ ਦੇ ਅਗਿਆਰਾਂ ਦੀ ਤਰ੍ਹਾਂ ਚਮਕਣ ਲੱਗ ਜਾਂਦਾ, ਇੱਕ ਪਾਸਾ ਮੂੰਹ ਕਾਲਾ ਹੁੰਦਾ, ਰਤਕਾਂ ਵੀ ਕਹਿੰਦੇ ਨੇ ਉਹਨੂੰ। ਤੇ ਜਿਸ ਵੇਲੇ ਉਹ ਰਾਤ ਦੇ ਟਾਈਮ ਬਾਂਦਰ, ਜਦੋਂ ਸਰਦੀ ਦੀ ਮੌਸਮ ਹੁੰਦੀ ਹੈ, ਸਰਦੀ ਦੀ ਮੌਸਮ ਵਿੱਚ ਬਾਂਦਰ ਅੱਗ ਸੇਕਣ ਵਾਸਤੇ ਆਉਂਦਾ, ਅੱਗ ਹੁੰਦੀ ਨਹੀਂ, ਉਹ ਆ ਕੇ ਉਹਨੂੰ ਸੇਕਣ ਲੱਗ ਜਾਂਦਾ, ਵੀ ਹੋਰ ਤਾਂ ਕੋਈ ਸਾਧਨ ਹੈ ਨਹੀਂ ਬਾਂਦਰ ਦੇ ਕੋਲ। ਉਹਨੂੰ ਦੇਖ ਕੇ ਦੂਜਾ ਆ ਜਾਂਦਾ, ਦੂਜੇ ਨੂੰ ਦੇਖ ਕੇ ਤੀਜਾ ਆ ਜਾਂਦਾ, ਐਸੇ ਚੱਲੇ ਨੇ ਪੰਜਾਹ ਪੰਜਾਹ ਬਾਂਦਰ ਇਕੱਠੇ ਹੋ ਕੇ ਅੱਗ ਸੇਕਣ ਲੱਗ ਜਾਂਦੇ, ਇੱਕ ਦੂਜੇ ਦੀ ਉਹ ਜਿਹੜੀ ਸੇਕ ਹੈ ਨਾ ਜਠਰਾਗਨੀ, ਇੱਕ ਦੂਜੇ ਦੀ ਗਰਮੈਸ਼ ਦੇ ਨਾਲ ਨਿੱਘ ਆ ਜਾਂਦਾ ਤੇ ਉਹ ਖੁਸ਼ ਹੋ ਜਾਂਦੇ ਨੇ, ਵੀ ਅਸੀਂ ਅੱਗ ਸੇਕ ਲਈ, ਅਸੀਂ ਜੀ ਸੇਕ, ਅਸੀਂ ਅੱਗ ਸੇਕ ਲੈਣੀ ਹੈ, ਬੜਾ ਸੁੱਖ ਲੈ ਲਿਆ ਜੀ ਮਾਇਆ ਤੋਂ, ਬੜਾ ਸੁੱਖ ਲੈ ਲਿਆ ਜੀ ਇਸਤਰੀ ਤੋਂ, ਇਸਤਰੀ ਨੇ ਪਤੀ ਤੋਂ, ਪੁੱਤਰਾਂ ਤੋਂ, ਮਾਂ ਬਾਪ ਨੇ, ਕੁਛ ਨਹੀਂ ਹੈ। ਫਰੀਦ ਸਾਹਿਬ ਕਹਿੰਦੇ ਹੱਥ ਨਾ ਲਾਏ ਕਸੁੰਬੜੇ ਜਲ ਜਾਸੀ ਢੋਲਾ। ਇੱਕ ਤਾਂ ਇਹ ਕਿਹਾ ਕਿ ਅਗਨੀ ਦੀ ਲਾਟ ਨੂੰ ਹੱਥ ਨਾ ਪਾ ਬੈਠੀ ਮੈਂ ਚੱਲਿਆ। ਫਰੀਦ ਸਾਹਿਬ ਕਹਿੰਦੇ ਮੈਂ ਇਹ ਅੱਗ ਦੀ ਲਾਟ ਵਿੱਚ ਬੜੀ ਦੁਨੀਆ ਮੱਚਦੀ ਵੇਖ ਲਈ, ਤੂੰ ਨਾ ਹੱਥ ਪਾਈ। ਜੇ ਤੂੰ ਮੇਰੇ ਪਿਆਰ ਵਾਲੇ ਹੱਥ ਨਾ ਲਾਏ, ਮਨ ਰੂਪੀ ਹੱਥ ਨਾਲ ਇਹਨੂੰ ਲਾ ਬੈਠੀ। ਮਨ ਲਾ ਆਪਣੇ ਸਤਿਗੁਰੂ ਨੂੰ ਦੇ ਦੇ ਮਨ ਆਪਣਾ ਵਿੱਚ।